ਸਤਨਾਮ ਸ੍ਰੀ ਵਾਹਿਗੁਰੂ ਮੂਕ ਉਚਰੈ ਸ਼ਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੇ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਮਰਨ ਸਕੇ ਜਿਉਂ ਬੁਲਾਵੋ ਤਿਉਂ ਨਾਨਕ ਦਾ ਬਖਸ਼ਿਸ਼ ਰਹਿਮਤ ਹੋਈ ਹੈ ਜੋ ਇਸ ਵੇਲੇ ਜੋ ਪਾਵਨ ਵਿਚਾਰ ਕਬੀਰ ਸਾਹਿਬ ਜੀ ਦੇ ਮੁਬਾਰਕ ਸਲੋਕਾਂ ਦੀ ਚੱਲ ਰਹੀ ਹੈ ਉਸੇ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਕਬੀਰ ਜੀ ਦੇ ਮੁਬਾਰਕ ਸਲੋਕਾਂ ਦੀ ਹੀ ਅਗਲੇ ਸਲੋਕਾਂ ਦੀ ਵਿਚਾਰ ਅਸਾਂ ਰਲ ਮਿਲ ਕੇ ਕਰਨੀ ਹੈ। ਕਬੀਰ ਸਾਹਿਬ ਜੀ ਅੱਜ ਕੀ ਬਖਸ਼ਿਸ਼ ਕਰਦੇ ਨੇ ਬੜੇ ਹੀ ਪਿਆਰ ਦੇ ਨਾਲ ਸਰਵਣ ਕਰੀਏ, ਫਿਰ ਜਿਵੇਂ ਮੇਰਾ ਮਾਲਕ ਸੋਝੀ ਬਖਸ਼ਿਸ਼ ਕਰੇਗਾ ਕੁਝ ਵਿਚਾਰ ਆਪ ਜੀ ਨਾਲ ਸਾਂਝੇ ਕਰਾਂਗਾ। ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਕਬੀਰ ਮਾਇਆ ਚੋਰਟੀ ਕਬੀਰ ਮਾਇਆ ਚੋਰਟੀ ਮੁਸ ਮੁਸ ਲਾਵੇ ਹਾਟ ਏਕ ਕਬੀਰਾ ਨਾਮ ਸੈ ਜਿਨ ਕੀਨੀ ਬਾਰੇ ਬਾਟ ਕਬੀਰ ਸੁਖ ਨਾ ਏ ਜੁਗ ਕਰੇ ਜੋ ਬਹੁਤ ਮੀਤ ਜੋ ਚਿਤ ਰਾਖੇ ਇੱਕ ਸਿਉਂ ਤੇ ਸੁਖ ਪਾਵੇ ਨੀਤ ਜੋ ਚਿਤ ਰਾਖੇ ਇੱਕ ਸਿਉਂ ਤੇ ਸੁਖ ਪਾਵੇ ਨੀਤ। ਗੁਰੂ ਸਵਾਰੀ ਸਾਧ ਸੰਗਤ ਜੀਓ, ਇੱਕ ਵਾਰੀ ਕਰੋ ਰਸਨਾ ਪਵਿੱਤਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੱਜ ਦੇ ਮੁਬਾਰਕ ਸਲੋਕਾਂ ਅੰਦਰ ਕਬੀਰ ਸਾਹਿਬ ਜੀ ਨੇ ਬੜੀ ਮਹਾਨ ਬਖਸ਼ਿਸ਼ ਕੀਤੀ ਹੈ ਔਰ ਉਹ ਵਿਚਾਰ ਸਾਡੇ ਸਾਹਮਣੇ ਰੱਖੇ ਨੇ ਜੋ ਕਿ ਸੱਚ ਜਾਣਿਓ ਇੰਜ ਕਹਿ ਲਈਏ ਕਿ ਸਿੱਖ ਧਰਮ ਦੀ ਬੁਨਿਆਦ ਨੇ, ਸਿੱਖ ਧਰਮ ਦਾ ਮੂਲ ਨੇ। ਔਰ ਉਹੀ ਗੱਲ ਕਹੀਏ ਕਬੀਰ ਜੀ ਨੇ ਜਿਹੜੀ ਗੱਲ ਗੁਰੂ ਨਾਨਕ ਦੇਵ ਮਹਾਰਾਜ ਨੇ ਕਹੀ ਹੈ, ਉਹੀ ਗੱਲ ਕਬੀਰ ਜੀ ਕਹਿ ਰਹੇ ਨੇ ਜਿਹੜੀ ਗੱਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ। ਔਰ ਇਹ ਤੇ ਸਿੱਖ ਨੂੰ ਹੁਕਮ ਹੈ, ਉਹ ਵਿਚਾਰ ਕੀ ਹੈ ਜੋ ਕਬੀਰ ਸਾਹਿਬ ਜੀ ਦੇ ਚੱਲ ਰਹੇ ਨੇ। ਕਹਿੰਦੇ ਨੇ ਕਿ ਸਿੱਖ ਨੇ ਦੁਨੀ ਵਿੱਚ ਰਹਿਣਾ ਪਰ ਚੇਤੇ ਵਿੱਚ ਦੀਨ ਨੂੰ ਰੱਖਣਾ ਹੈ। ਚੇਤੇ ਵਿੱਚ ਦੀਨ ਰਵੇ, ਚੇਤੇ ਵਿੱਚ ਧਰਮ ਰਵੇ, ਚੇਤੇ ਵਿੱਚ ਸੱਚ ਰਵੇ। ਇੱਕੋ ਧਰਮ ਦ੍ਰਿੜੈ ਸੱਚ ਕੋਈ। ਧਰਮ ਕੀ ਹੈ? ਸੱਚ ਹੈ। ਇੱਥੇ ਦੀਨ ਵਿੱਚ ਰਹਿਣਾ, ਦੁਨੀ ਵਿੱਚ ਰਹਿਣਾ ਪਰ ਦੁਨੀ ਵਿੱਚ ਰਹਿੰਦਿਆਂ ਹੋਇਆਂ ਉਸ ਮਾਲਕ ਨੂੰ ਯਾਦ ਰੱਖਣਾ, ਉਹਦੇ ਚੇਤੇ ਵਿੱਚ ਰੱਖਣਾ। ਪਰ ਬਹੁਤਾਤ ਵਿੱਚ ਦੁਨੀਆ ਉਲਾਰ ਹੋ ਜਾਂਦੀ ਹੈ, ਦੀਨ ਨੂੰ ਛੱਡ ਕੇ ਦੁਨੀ ਵਾਲੇ ਪਾਸੇ ਇੰਨੇ ਕੁ ਉਲਾਰ ਹੋ ਜਾਂਦੇ ਨੇ ਕਿ ਉਹਨਾਂ ਨੂੰ ਮੁੜ ਕੇ ਦੀਨ ਕਦੇ ਚੇਤੇ ਹੀ ਨਹੀਂ ਆਉਂਦਾ। ਜਿਹੜਾ ਦੁਨੀ ਨਾਲ ਸਾਂਝ ਪਾਉਂਦਾ ਤੇ ਦੀਨ ਨੂੰ ਭੁੱਲ ਜਾਂਦਾ ਉਹਨੂੰ ਸਾਕਤ ਆਖਿਆ ਗਿਆ। ਜਿਹੜਾ ਦੁਨੀ ਵਿੱਚ ਰਹਿੰਦਿਆਂ ਸਾਂਝ ਦੀਨ ਨਾਲ ਪਾ ਕੇ ਰੱਖਦਾ ਉਹਨੂੰ ਸੰਤ ਆਖਿਆ ਗਿਆ। ਜਿਹੜਾ ਮਾਇਆ ਵਿੱਚ ਰਹਿੰਦਿਆਂ ਰਹਿੰਦਾ ਨਿਰਲੇਪ ਹੈ ਉਹ ਹੈ ਸੰਤ। ਪਰ ਕਈ ਐਸੇ ਵੀ ਹਨ ਬਾਹਰੋਂ ਦਿਖਾਵਾ ਜਿਹੜਾ ਉਹ ਧਰਮ ਦਾ ਕਰਨਗੇ ਪਰ ਅੰਦਰੋਂ ਦੀਨ ਨਾਲ ਜੁੜੇ ਹੋਏ ਨੇ, ਅੰਦਰੋਂ ਦੁਨੀ ਨਾਲ ਜੁੜੇ ਹੋਏ ਨੇ, ਵਾਜੇ ਦੁਨੀ ਦੇ ਵਜਾਉਂਦੇ ਨੇ, ਵਿਖਾਵਾ ਬਾਹਰ ਦੀਨ ਦਾ ਹੈ। ਬਹੁਤਾਤ ਵਿੱਚ ਐਸੇ ਨੇ ਤੇ ਕਬੀਰ ਸਾਹਿਬ ਜੀ ਕਹਿੰਦੇ ਨੇ ਜਦੋਂ ਕਿਤੇ ਥੋੜਾ ਥੋੜਾ ਪਾਣੀ ਆਉਂਦਾ ਨਾ ਦਰਿਆਵਾਂ ਵਿੱਚ ਨਦੀਆਂ ਵਿੱਚ ਜਦੋਂ ਬਾਰਿਸ਼ਾਂ ਪੈਂਦੀਆਂ ਨੇ ਤੇ ਥੋੜਾ ਪਾਣੀ ਆਉਂਦਾ ਉਹ ਦਰਿਆ ਕਿਨਾਰਿਆਂ ਤੋਂ ਬਾਹਰ ਹੋ ਕੇ ਵਗਣਾ ਸ਼ੁਰੂ ਕਰਦਾ। ਫਿਰ ਛੋਟੇ ਮੋਟੇ ਜਿਹੜੇ ਨਿੱਕੇ ਮੋਟੇ ਬੂਟੇ ਨੇ ਦਰਖਤ ਨੇ ਇਹ ਸਾਰੇ ਪੁੱਟੇ ਜਾਂਦੇ ਨੇ, ਇਹਨਾਂ ਸਾਰਿਆਂ ਨੂੰ ਰੋੜ ਕੇ ਲੈ ਜਾਂਦਾ। ਪਰ ਕਈ ਵਾਰੀ ਤੇ ਬਹੁਤ ਵੱਡਾ ਸੈਲਾਬ ਆਉਂਦਾ, ਇੰਨਾ ਵੱਡਾ ਸੈਲਾਬ ਆਇਆ ਕਿ ਉਹਨੇ ਵੱਡੇ ਵੱਡੇ ਜਿਹੜੇ ਰੁੱਖ ਸਨ ਉਹ ਵੀ ਪੁੱਟ ਕੇ ਸੁੱਟ ਦਿੱਤੇ। ਇਹ ਮਾਇਆ ਦਾ ਵੀ ਸੈਲਾਬ ਐਸਾ ਹੈ, ਜਦੋਂ ਕਿਤੇ ਇਹਦਾ ਵੇਗ ਥੋੜਾ ਹੁੰਦਾ ਨਾ ਤੇ ਮਾੜੇ ਮੋਟੇ ਆਮ ਲੋਕ ਜਿਹੜੇ ਨੇ ਉਹ ਇਹਦੇ ਅੱਗੇ ਲੱਗ ਤੁਰਦੇ ਨੇ। ਪਰ ਜਦੋਂ ਬਹੁਤ ਵੱਡਾ ਹਾੜ ਆ ਜਾਏ ਫਿਰ ਤੇ ਜਿਹੜੇ ਵੱਡੇ ਵੱਡੇ ਧਰਮੀ ਅਖਵਾਉਣ ਵਾਲੇ ਨੇ ਨਾ ਸੱਚ ਜਾਣਿਓ ਉਹ ਵੀ ਅੱਗੇ ਲੱਗ ਕੇ ਤੁਰ ਪੈਂਦੇ ਨੇ, ਉਹ ਵੀ ਫਿਰ ਮਾਇਆ ਦੇ ਪ੍ਰਭਾਵ ਹੇਠ ਆ ਕੇ ਉਸ ਮਾਲਕ ਨੂੰ ਭੁੱਲ ਬੈਠਦੇ ਨੇ। ਜਦੋਂ ਕਿਤੇ ਖੁਸ਼ੀ ਦਾ ਸਮਾਗਮ ਹੋਵੇ ਨਾ, ਕਾਕੇ ਦਾ ਹੋਵੇ ਵਿਆਹ, ਤੇ ਫੇਰ ਵੇਖੋ ਜਿਹੜੇ ਆਪਣੇ ਆਪ ਨੂੰ ਗੁਰਮੁਖ ਅਖਵਾਉਣ ਵਾਲੇ ਨੇ ਨਾ ਉਹਨਾਂ ਦੀਆਂ ਵੀ ਪੱਗਾਂ ਗਲਾਂ ਵਿੱਚ ਪਈਆਂ ਹੁੰਦੀਆਂ ਨੇ। ਉਹ ਵੀ ਕਹਿਣਗੇ ਜੀ ਜਿੰਨਾ ਚਿਰ ਨਾਲ ਦਾਰੂ ਨਾ ਚੱਲੀ ਉਹਨਾਂ ਚਿਰ ਸਾਡਾ ਨੱਕ ਨਹੀਂ ਰਹਿਣਾ, ਕਿਉਂਕਿ ਕੋਲ ਮਾਇਆ ਹੈ, ਮਾਇਆ ਦਾ ਪ੍ਰਭਾਵ ਹੈ, ਮਾਇਆ ਚੋਰਟੀ ਮੋਮੋ ਠੱਗਣੀ, ਵਿਖਾਵਾ ਕੁਝ ਹੋਰ ਕਰਨਾ ਤੇ ਅਸਰ ਕਿਤੇ ਹੋਰ ਹੋਣਾ, ਅਸਰ ਕੁਝ ਹੋਰ ਹੋਣਾ, ਇਹ ਹੈ ਮਾਇਆ ਚੋਰਟੀ। ਔਰ ਇਹਦਾ ਪ੍ਰਭਾਵ ਏਡਾ ਕਿ ਵੱਡੇ ਵੱਡੇ ਧਰਮੀ ਜਿਹੜੇ ਨੇ ਉਹ ਅੱਗੇ ਲੱਗ ਤੁਰਦੇ ਨੇ। ਮੈਨੂੰ ਇੱਕ ਗੱਲ ਯਾਦ ਆਈ, ਦਾਸ ਤੇ ਵਿਦਿਆ ਦਾਤਾ ਪੰਥ ਰਤਨ ਸੱਚਖੰਡ ਵਾਸੀ ਮਾਨਯੋਗ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਜੀ ਕਹਿੰਦੇ ਨੇ ਕਿ ਇੱਕ ਵਾਰੀ ਅਮਰੀਕਾ ਦੀ ਧਰਤੀ ਤੇ ਸਨ ਤੇ ਉੱਥੇ ਕਿਸੇ ਗੁਰਮੁਖ ਪਿਆਰੇ ਨੇ ਬੇਨਤੀ ਕੀਤੀ ਵੀ ਘਰ ਜਾਣਾ ਪ੍ਰਸ਼ਾਦਾ ਛਕਾਉਣ ਵਾਸਤੇ ਲੈ ਕੇ ਗਏ। ਮਸਕੀਨ ਜੀ ਕਹਿੰਦੇ ਨੇ ਕਿ ਮੈਂ ਤੇ ਉਹਨਾਂ ਦਾ ਡਰਾਈਵਰ ਅਸੀਂ ਅਗਲੀ ਸੀਟ ਤੇ ਫਰੰਟ ਸੀਟ ਤੇ ਬੈਠ ਗਏ, ਪਿੱਛੇ ਸਰਦਾਰ ਜੀ ਆਪ ਬੈਠੇ ਸਨ ਤੇ ਨਾਲ ਉਹਨਾਂ ਦੀ ਧਰਮ ਪਤਨੀ ਬੈਠੀ। ਲੰਬਾ ਸਫ਼ਰ ਸੀ, ਥੋੜੀ ਦੇਰ ਬਾਅਦ ਹੀ ਉਹਨਾਂ ਨੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਮਨ ਬੜਾ ਗਦਗਦ ਹੋਇਆ ਕਿ ਸ਼ੁਕਰ ਹੈ ਰੱਬੀ ਭੈ ਵਾਲੇ ਪੁਰਸ਼ਾਂ ਦੇ ਨਾਲ ਅੱਜ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਅੰਦਰੋਂ ਜਿਹੜੇ ਜੁੜੇ ਹੋਏ ਨੇ, ਔਰ ਕਹਿੰਦੇ ਨੇ ਕਿ ਸੁਖਮਨੀ ਸਾਹਿਬ ਦਾ ਪਾਠ ਉਹਨਾਂ ਬੜੇ ਰੰਗ ਵਿੱਚ ਕੀਤਾ। ਥੋੜਾ ਸਮਾਂ ਹੀ ਹੋਇਆ ਸੀ, ਸਮਾਪਤੀ ਕੀਤੀ, ਅਰਦਾਸ ਕੀਤੀ, ਤੇ ਜਿਹੜੇ ਸਰਦਾਰ ਜੀ ਸਨ ਨਾ, ਉਹਨਾਂ ਨੇ ਹੌਕੇ ਲੈਣੇ ਸ਼ੁਰੂ ਕਰ ਦਿੱਤੇ। ਮੈਂ ਵੀ ਹੈਰਾਨ ਸਾਂ, ਮੈਂ ਪਿੱਛੇ ਪਰਤ ਕੇ ਵੇਖਿਆ ਤੇ ਮੈਂ ਪੁੱਛ ਲਿਆ, ਮੈਂ ਕਿਹਾ ਸਰਦਾਰ ਜੀ ਅਜੇ ਹੁਣ ਤੇ ਤੁਸੀਂ? ਉਹ ਕਹਿਣ ਲੱਗੀ, ਨਹੀਂ ਗਿਆਨੀ ਜੀ, ਗੱਲ ਇਹ ਨਹੀਂ, ਇਹ ਸਰਦਾਰ ਜੀ ਝੂਠ ਪੈ ਬੋਲਦੇ ਨੇ। ਫਿਰ ਬੀਬੀ ਗੱਲ ਕੀ ਹੈ? ਕਹਿਣ ਲੱਗੇ, ਅਸਲ ਵਿੱਚ ਇਹਨਾਂ ਨੇ ਜਿਹੜਾ ਠੇਕਾ ਲਿਆ ਸੀ ਨਾ, ਉਹਦੇ ਵਿੱਚ ਇਹਨਾਂ ਨੂੰ ਅਨੁਮਾਨ ਸੀ ਕਿ 10 ਲੱਖ ਦਾ ਇਹਨਾਂ ਨੂੰ ਮੁਨਾਫਾ ਹੋਣਾ, ਪਰ 6 ਲੱਖ ਦਾ ਹੀ ਮੁਨਾਫਾ ਹੋਇਆ, 4 ਲੱਖ ਦਾ ਇਹਨਾਂ ਨੂੰ ਘਾਟਾ ਪੈ ਗਿਆ। ਇਹ ਸਰਦਾਰ ਜੀ ਨੂੰ ਮੁਨਾਫੇ ਵਿੱਚੋਂ ਘਾਟਾ ਪਿਆ 4 ਲੱਖ ਦਾ। ਹੁਣ ਜਿਹੜਾ ਬੰਦਾ ਸੁਖਮਨੀ ਸਾਹਿਬ ਵੀ ਪੜ੍ਹਦਾ ਹੈ, ਦੱਸੋ ਉਹਦੇ ਤੇ ਕਿੰਨਾ ਕੁ ਬਾਣੀ ਦਾ ਅਸਰ ਹੋਇਆ ਹੋਏਗਾ, ਜੇ ਉਹ ਇਸ ਵਹਿਣ ਵਿੱਚ ਰੁੜਿਆ ਨਹੀਂ ਤੇ ਹੋਰ ਉਹਨੂੰ ਕੀ ਆਖ ਸਕਦੇ ਹਾਂ। ਮੁਨਾਫੇ ਵਿੱਚ ਘਾਟਾ ਪਿਆ ਤੇ ਹੌਕੇ ਲੈਣ ਲੱਗ ਪਿਆ, ਇਹ ਫਿਰ ਮਾਲਕ ਦਾ ਪੁਜਾਰੀ ਨਹੀਂ, ਕੇਵਲ ਮਾਇਆ ਦਾ ਪੁਜਾਰੀ ਹੈ। ਬਹੁਤਾਤ ਵਿੱਚ ਵਿਖਾਵਾ ਧਰਮ ਦਾ ਹੈ, ਪਰ ਅੰਦਰ ਮੰਗ ਮਾਇਆ ਦੀ ਹੈ। ਮੈਂ ਇੱਕ ਦਿਨ ਪੜ੍ਹਿਆ, ਕਹਿੰਦੇ ਨੇ ਭਗਵਾਨ ਦੀ ਤੇ ਲਕਸ਼ਮੀ ਦੀ ਆਪਸ ਵਿੱਚ ਕਿਤੇ ਵਾਰਤਾਲਾਪ ਹੋ ਰਹੀ ਸੀ। ਭਗਵਾਨ ਨੇ ਕਿਹਾ, ਕਹਿਣ ਲੱਗੇ, ਵੇਖ ਲਕਸ਼ਮੀ, ਧਰਤੀ ਤੇ ਮੇਰੀ ਕਿੰਨੀ ਪੂਜਾ ਪਈ ਹੁੰਦੀ ਹੈ, ਕਿੰਨੇ ਨੇ ਮੇਰਾ ਗੁਣ ਗਾਇਨ ਕਰਨ ਵਾਲੇ, ਕਿੰਨੇ ਨੇ ਮੇਰੀ ਪੂਜਾ ਕਰਨ ਵਾਲੇ। ਤੇ ਲਕਸ਼ਮੀ ਨੇ ਹੱਸ ਕੇ ਕਿਹਾ, ਕਹਿਣ ਲੱਗੀ, ਭਗਵਾਨ ਤੇਰਾ ਭਰਮ ਹੈ, ਇਹ ਵੀ ਤੇਰਾ ਭੁਲੇਖ ਹੈ, ਪੂਜਾ ਭਾਵੇਂ ਤੇਰੀ ਹੁੰਦੀ ਹੈ ਪਰ ਮੰਗ ਤੇਰੀ ਨਹੀਂ। ਉਹਨੇ ਕਿਹਾ, ਹੈ ਇਹ ਕਿਵੇਂ ਹੋ ਸਕਦਾ? ਕਹਿਣ ਲੱਗੇ, ਮੰਗ ਮੇਰੀ ਹੈ, ਪੂਜਾ ਤੇਰੀ ਹੈ ਪਰ ਮੰਗ ਮੇਰੀ ਹੈ। ਕਹਿਣ ਲੱਗੇ, ਨਹੀਂ ਲਕਸ਼ਮੀ, ਐਸਾ ਨਹੀਂ ਹੋ ਸਕਦਾ, ਜੇ ਪੂਜਾ ਮੇਰੀ ਹੈ ਤੇ ਮੰਗ ਵੀ ਮੇਰੀ ਹੋਏਗੀ। ਉਹਨਾਂ ਕਿਹਾ, ਨਹੀਂ, ਜੇ ਨਹੀਂ ਤੇ ਫਿਰ ਪਰਖ ਕੇ ਵੇਖ ਲਓ। ਉਹਨਾਂ ਕਿਹਾ, ਉਹ ਕਿਵੇਂ? ਤੋ ਕਹਿਣ ਲੱਗੇ, ਜਿਹੜਾ ਤੁਹਾਨੂੰ ਬੜਾ ਪੂਜਾ ਕਰਨ ਵਾਲਾ ਪੁਜਾਰੀ ਨਜ਼ਰ ਆਉਂਦਾ ਨਾ, ਤੁਸੀਂ ਉਸ ਕੋਲ ਚੱਲੋ। ਉਹਨਾਂ ਵੇਖਿਆ, ਠੀਕ ਹੈ, ਇੱਕ ਬੜਾ ਰੱਬ ਦਾ ਪਿਆਰਾ ਜਿਹਨੇ ਕਈ ਧੂਫਾਂ ਦਿਖਾਈਆਂ ਸਨ, ਭਗਵਾਨ ਦੀ ਪੂਜਾ ਕਰ ਰਿਹਾ ਸੀ ਤੇ ਭਗਵਾਨ ਨੇ ਆਪਣਾ ਭੇਖ ਬਦਲਿਆ, ਸਿੱਧੇ ਹੀ ਉਸ ਭਗਤ ਦੇ ਕੋਲ ਆ ਗਏ। ਭਗਤ ਨੇ ਵੇਖਿਆ ਕਿ ਕੋਈ ਰੱਬ ਦਾ ਪਿਆਰਾ ਆਇਆ, ਬੜੀ ਆਓ ਭਗਤ ਕੀਤੀ। ਕਹਿਣ ਲੱਗਾ, ਜੀ ਧੰਨ ਭਾਗ, ਤੁਸੀਂ ਆ ਕੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕੀਤੇ ਨੇ, ਦੱਸੋ ਮੈਂ ਤੁਹਾਡੀ ਕੀ ਸੇਵਾ ਕਰਾਂ? ਕਹਿਣ ਲੱਗੇ, ਮੈਂ ਇੱਥੇ ਰਾਤ ਰੁਕਣਾ ਹੈ, ਮੈਨੂੰ ਕੋਈ ਕਮਰਾ ਦੇ ਦਿਓ। ਕਹਿਣ ਲੱਗੇ, ਸਾਰਾ ਘਰ ਹੀ ਤੁਹਾਡਾ, ਐਸੇ ਰੱਬ ਦੇ ਪਿਆਰਿਆਂ ਦੇ ਤੇ ਦਰਸ਼ਨ ਕਰਨੇ ਹੀ ਬੜੇ ਵੱਡੇ ਭਾਗਾਂ ਵਾਲੀ ਗੱਲ ਹੈ, ਸਾਰਾ ਘਰ ਤੁਹਾਡਾ, ਤੁਸੀਂ ਜਿਹੜਾ ਮਰਜ਼ੀ ਕਮਰਾ ਪਸੰਦ ਕਰੋ। ਅਜੇ ਕਮਰੇ ਵਿੱਚ ਆਸਣ ਲਾਇਆ ਸੀ, ਇੰਨੀ ਦੇਰ ਨੂੰ ਬਾਹਰੋਂ ਲਕਸ਼ਮੀ ਦਾ ਰੱਥ ਵੀ ਆ ਗਿਆ, ਸੋਨੇ ਨਾਲ ਚਮਕਦਾ ਹੋਇਆ ਰੱਥ, ਸੋਨੇ ਨਾਲ ਲੱਦੀ ਹੋਈ ਲਕਸ਼ਮੀ ਆਪ। ਜਦੋਂ ਉਸ ਸੇਠ ਦੇ ਘਰ ਦੇ ਅੱਗੇ, ਉਸ ਭਗਤ ਦੇ ਘਰ ਦੇ ਅੱਗੇ ਆਪਣਾ ਰੱਥ ਰੋਕਿਆ, ਇਸ ਸੇਠ ਨੇ, ਜਿਹੜਾ ਬੜਾ ਪਿਆਰਾ ਭਗਤ ਸੀ ਰੱਬ ਦਾ, ਛੇਤੀ ਨਾਲ ਦੌੜ ਕੇ ਗਿਆ, ਉਸ ਮਾਇਆ ਦੀ ਲਕਸ਼ਮੀ ਦੀ ਚਕਾ ਚੌਂਦ ਵੇਖ ਕੇ ਅੱਖਾਂ ਚੰਧਿਆ ਗਈਆਂ। ਹੱਥ ਜੋੜ ਕੇ ਕਹਿਣ ਲੱਗਾ ਜੀ ਕੋਈ ਸੇਵਾ ਦੱਸੋ। ਉਹਨੇ ਕਿਹਾ ਬਸ ਜਲ ਛਕਣਾ, ਹੋਰ ਕੁਛ ਨਹੀਂ, ਇੱਕ ਪਿਆਲਾ ਜਲ ਦਾ ਛਕਾ ਦਿਓ। ਜਲ ਦਾ ਪਿਆਲਾ ਲਿਆਂਦਾ ਗਿਆ, ਜਦੋਂ ਛਕਣ ਲੱਗੇ ਨਾ ਤੇ ਲਕਸ਼ਮੀ ਨੇ ਆਪਣਾ ਸੋਨੇ ਦਾ ਪਿਆਲਾ ਅੱਗੇ ਕੀਤਾ, ਕਹਿਣ ਲੱਗੀ ਇਹਦੇ ਵਿੱਚ ਪਾ ਦੇ। ਉਸ ਸੋਨੇ ਦੇ ਪਿਆਲੇ ਵਿੱਚ ਉਹਨੇ ਜਲ ਪਾਇਆ ਤੇ ਲਕਸ਼ਮੀ ਨੇ ਜਲ ਛਕਿਆ, ਪਿਆਲਾ ਧਰਤੀ ਤੇ ਸੁੱਟ ਦਿੱਤਾ। ਇਸਨੇ ਥੱਲਿਓਂ ਚੁੱਕ ਕੇ ਜਦੋਂ ਪਿਆਲਾ ਦੇਣ ਲੱਗਾ ਨਾ, ਕਹਿਣ ਲੱਗਾ ਜੀ ਆਹ ਪਿਆਲਾ ਤੁਹਾਡਾ। ਕਹਿਣ ਲੱਗੀ ਨਹੀਂ, ਮੈਂ ਜਿਸ ਭਾਂਡੇ ਵਿੱਚ ਇੱਕ ਵਾਰੀ ਛਕ ਲਵਾਂ ਮੈਂ ਦੁਬਾਰਾ ਕਦੇ ਨਹੀਂ ਵਰਤਿਆ, ਮੈਂ ਦੁਬਾਰਾ ਕਦੇ ਉਹ ਭਾਂਡਾ ਯੂਜ਼ ਨਹੀਂ ਕਰਦੀ। ਜਿਹੜਾ ਮੇਰੀ ਸੇਵਾ ਕਰਦਾ ਨਾ, ਇਹ ਭਾਂਡਾ ਉਹਦਾ ਹੀ ਹੋ ਜਾਂਦਾ। ਤੇ ਅੰਦਰੋਂ ਇਹ ਸੇਠ ਇਹ ਬਾਣੀਆਂ ਗਦਗਦ ਹੋ ਗਿਆ, ਹੱਥ ਜੋੜ ਕੇ ਕਹਿਣ ਲੱਗਾ ਜੀ ਆਓ ਮੇਰੇ ਘਰ ਚਰਨ ਤੇ ਪਾਓ। ਉਹਨੇ ਪਤਾ ਕੀ ਆਖਿਆ, ਕਹਿਣ ਲੱਗੀ ਨਹੀਂ ਮੇਰੇ ਕੋਲ ਟਾਈਮ ਹੀ ਕੋਈ ਨਹੀਂ, ਮੇਰੇ ਕੋਲ ਇੰਨਾ ਸਮਾਂ ਨਹੀਂ। ਇਹਨੇ ਵੇਖਿਆ ਕਿ ਲਕਸ਼ਮੀ ਘਰ ਆਈ ਜਾ ਰਹੀ, ਹੱਥ ਜੋੜ ਕੇ ਖਲੋ ਗਿਆ, ਕਹਿਣ ਲੱਗਾ ਚਲੋ ਜੇ ਰਾਤ ਨਹੀਂ ਰਹਿਣਾ, ਚਰਨ ਨਹੀਂ ਪਾਣੇ ਤੇ ਕਿਰਪਾ ਕਰੋ ਇੱਕ ਵਾਰੀ ਪਾਣੀ ਦਾ ਹੀ ਗਲਾਸ ਹੋਰ ਪੀ ਲਓ। ਲਕਸ਼ਮੀ ਨੇ ਸਮਝਿਆ ਕਿ ਮੇਰਾ ਜਾਦੂ ਚੱਲ ਗਿਆ, ਕਹਿਣ ਲੱਗੀ ਠੀਕ ਹੈ ਜੇ ਤੂੰ ਇੰਨੇ ਪਿਆਰ ਨਾਲ ਕਹਿੰਦਾ ਤੇ ਮੈਂ ਤੇਰੇ ਘਰ ਰਾਤ ਰੁਕਣ ਲਈ ਵੀ ਤਿਆਰ ਹਾਂ, ਪਰ ਇੱਕ ਗੱਲ ਯਾਦ ਰੱਖੀ, ਮੈਨੂੰ ਕਮਰਾ ਉਹ ਚਾਹੀਦਾ ਜਿਹੜਾ ਮੇਰੀ ਪਸੰਦ ਦਾ ਹੋਵੇ। ਉਹਨੇ ਕਿਹਾ ਜੀ ਕੋਈ ਗੱਲ ਨਹੀਂ ਆਓ ਧੰਨ ਭਾਗ। ਸਾਰਾ ਘਰ ਹੀ ਖੋਲ ਦਿੱਤਾ ਤੇ ਲਕਸ਼ਮੀ ਨੇ ਕਮਰਾ ਪਸੰਦ ਕਰਦਿਆਂ ਕਰਦਿਆਂ ਉਹ ਕੀਤਾ ਜਿੱਥੇ ਭਗਵਾਨ ਟਿਕਿਆ ਹੋਇਆ ਸੀ। ਕਹਿਣ ਲੱਗੀ ਆਹ ਕਮਰਾ ਚਾਹੀਦਾ। ਇਸ ਸੇਠ ਨੇ ਹੱਥ ਜੋੜ ਕੇ ਕਹਿਣ ਲੱਗਾ ਜੀ ਇੱਥੇ ਤੇ ਰੱਬ ਦੇ ਪਿਆਰੇ ਕੋਈ ਟਿਕੇ ਨੇ, ਤੁਸੀਂ ਹੋਰ ਲੈ ਲਓ। ਉਹਨੇ ਕਿਹਾ ਗੱਲ ਸੁਣ, ਮੇਰੇ ਕੋਲ ਇੰਨਾ ਟਾਈਮ ਨਹੀਂ ਤੇਰੀਆਂ ਗੱਲਾਂ ਸੁਣਨ ਵਾਸਤੇ, ਜੇ ਤੇ ਕਮਰਾ ਇਹ ਖਾਲੀ ਕਰਵਾ ਸਕਦੇ ਠੀਕ ਨਹੀਂ ਤੇ ਮੈਂ ਜਾ ਰਹੀ ਹਾਂ। ਪਰ ਹੁਣ ਲਕਸ਼ਮੀ ਨੂੰ ਘਰ ਆਈ ਨੂੰ ਕੌਣ ਜਾਣ ਦੇਵੇ, ਬਸ ਇੰਨੀ ਦੇਰ ਸੀ ਕਹਿਣ ਦੀ। ਭਗਵਾਨ ਨੂੰ ਅਜੇ ਪਾਣੀ ਨਹੀਂ ਸੀ ਪਿਆਇਆ ਤੇ ਚੁੱਕ ਲਿਆ ਥੱਲੇ ਕੀਤਾ ਹੋਇਆ ਵਿਛਾਉਣਾ ਤੇ ਕਹਿਣ ਲੱਗੇ ਜੀ ਤੁਸੀਂ ਕਿਸੇ ਹੋਰ ਕਮਰੇ 'ਚ ਚਲੇ ਜਾਓ, ਇੱਥੇ ਬੀਬੀ ਜੀ ਆਏ ਨੇ ਉਹਨਾਂ ਨੇ ਟਿਕਣਾ। ਉਹਨੇ ਕਿਹਾ ਨਹੀਂ ਮੈਂ ਤੇ ਇੱਥੇ ਹੀ ਟਿਕਾਂਗਾ। ਉਸਨੇ ਕਿਹਾ ਨਹੀਂ ਤੇ ਫਿਰ ਮੈਨੂੰ ਜ਼ਬਰਦਸਤੀ ਬਾਹਰ ਕੱਢਣਾ ਪਏਗਾ। ਚੁੱਕਿਆ ਭਗਵਾਨ ਦਾ ਕਮੰਡਲ, ਚੁੱਕੀ ਚਟਾਈ ਤੇ ਬਾਹਰ ਸੁੱਟ ਦਿੱਤੀ। ਕਹਿੰਦੇ ਨੇ ਲਕਸ਼ਮੀ ਭਗਵਾਨ ਵੱਲ ਵੇਖ ਕੇ ਹੱਸ ਪਈ, ਕਹਿਣ ਲੱਗੀ ਭਗਵਾਨ ਇੰਨੀ ਬੜੀ ਹੈ ਕਿ ਹੋਰ ਸੇਵਾ ਕਰਾਵਾਂ। ਭਗਵਾਨ ਨੇ ਕਿਹਾ ਮੈਂ ਤੇ ਜਾ ਰਿਹਾ। ਲਕਸ਼ਮੀ ਵੀ ਪਿੱਛੇ ਚੱਲ ਪਈ। ਇਹ ਸੇਠ ਦੌੜਿਆ ਆਇਆ, ਕਹਿਣ ਲੱਗਾ ਜੀ ਤੁਸੀਂ ਕਿੱਥੇ ਚੱਲੇ ਹੋ, ਤੁਹਾਡੇ ਕਰਕੇ ਤੇ ਉਹਨਾਂ ਕੋਲੋਂ ਖਾਲੀ ਕਰਾਇਆ। ਕਹਿਣ ਲੱਗੀ ਭੋਲਿਆ ਤੂੰ ਸਮਝ ਹੀ ਨਹੀਂ ਸਕਿਆ, ਤੇਰੇ ਕੋਲ ਅੱਖਾਂ ਹੀ ਕੋਈ ਨਹੀਂ, ਮੈਂ ਤੇ ਜਾਂਦੀ ਉੱਥੇ ਹਾਂ ਜਿੱਥੇ ਇਹਦੇ ਚਰਨ ਪੈਂਦੇ ਨੇ, ਜਿੱਥੇ ਇਹਦਾ ਪਰਛਾਵਾਂ ਜਾਏਗਾ ਮੈਂ ਤੇ ਉੱਥੇ ਹੀ ਜਾਵਾਂਗੀ। ਪਰ ਮਨੁੱਖ ਕੇਵਲ ਮਾਇਆ ਦਾ ਪੁਜਾਰੀ ਬਣ ਗਿਆ, ਮਾਲਕ ਦਾ ਨਹੀਂ। ਇਹਦਾ ਕਾਰਨ ਕਬੀਰ ਸਾਹਿਬ ਜੀ ਬਖਸ਼ਿਸ਼ ਪੈ ਕਰਦੇ ਨੇ, ਕਬੀਰ ਮਾਇਆ ਚੋਰਟੀ ਮੁਸ ਮੁਸਲਾ ਵੈ ਹਾਟ। ਕਹਿੰਦੇ ਨੇ ਇਹ ਮਾਇਆ ਇਹ ਚੋਰਨੀ ਹੈ, ਇਹ ਮੋਮੋ ਠੱਗਣੀ ਹੈ। ਮੁਸ ਮੁਸ ਭਾਵ ਠੱਗ, ਠੱਗ ਕੇ ਲੋਕਾਂ ਨੂੰ, ਠੱਗ ਕੇ ਲੋਕਾਂ ਨੂੰ ਠੱਗਣ ਵਾਸਤੇ ਇਹ ਕੀ ਕਰਦੀ ਹੈ, ਇਹਨੇ ਆਪਣੀ ਹੱਟੀ ਸਜਾਈ ਹੋਈ ਹੈ। ਖਿਆਲ ਕਰਿਓ ਜਿਹੜਾ ਬਹੁਤਾ ਤੇਜ਼ ਦੁਕਾਨਦਾਰ ਹੁੰਦਾ ਨਾ, ਉਹ ਭਾਵੇਂ ਦਾਲਾਂ ਨੂੰ ਉੱਤੇ ਪਾਲਿਸ਼ ਨਾ ਕਰਵਾਉਣੀ ਪਵੇ, ਵਿਖਾਵਾ ਬਹੁਤਾ ਕਰੇਗਾ, ਆਪਣੀ ਹੱਟੀ ਨੂੰ ਬਹੁਤਾ ਸਜਾਉਂਦਾ ਕਿਸ ਵਾਸਤੇ ਕਿ ਮੇਰਾ ਸੌਦਾ ਚੰਗਾ ਵਿਕ ਜਾਏ। ਗਾਹਕ ਜ਼ਿਆਦਾ ਆ ਕੇ ਫਸ ਜਾਣ। ਜਿੰਨੀ ਚਮਕ ਦਮਕ ਜ਼ਿਆਦਾ ਹੋਏਗੀ ਓਨਾ ਹੀ ਵੱਡਾ ਲੁਟੇਰਾ ਵੀ ਹੋਏਗਾ, ਅਕਸਰ ਵੇਖਣ ਵਿੱਚ ਆਉਂਦਾ। ਤੋ ਕਬੀਰ ਸਾਹਿਬ ਜੀ ਕਹਿੰਦੇ ਨੇ ਇਹ ਮਾਇਆ ਵੀ ਐਸੀ ਚੋਰਟੀ ਹੈ, ਇਹ ਬੜਿਆਂ ਨੂੰ ਠੱਗਦੀ ਹੈ। ਮੈਂ ਇੱਕ ਦਿਨ ਪੜ੍ਹ ਰਿਹਾ ਸੀ, ਕਹਿੰਦੇ ਨੇ ਜਿਹੜੇ ਇਹਦੀ ਗ੍ਰਿਫਤ ਵਿੱਚ ਆ ਜਾਂਦੇ ਨੇ ਨਾ, ਕੋਈ ਭਾਗਾਂ ਵਾਲਾ ਹੀ ਫਿਰ ਬਚਦਾ। ਕਿਤੇ ਚਾਰ ਨੌਜਵਾਨ ਮਨ ਵਿੱਚ ਆ ਗਈ ਕਿ ਚਲੋ ਕਿਤੇ ਚੋਰੀ ਕਰਦੇ ਹਾਂ, ਚੋਰੀ ਕਰਨ ਲਈ ਚਲੇ ਗਏ, ਹੱਥ ਚੰਗਾ ਮੋਟਾ ਵੱਜ ਗਿਆ, ਮਾਇਆ ਖੁੱਲ੍ਹੀ ਹੱਥ ਵਿੱਚ ਆ ਗਈ ਅਤੇ ਮਨ ਵਿੱਚ ਆਈ ਕਿ ਇੰਨੀ ਮਾਇਆ ਲੈ ਕੇ ਸ਼ਹਿਰ ਵਿੱਚ ਜਾਣਾ ਠੀਕ ਨਹੀਂ, ਆਪਾਂ ਅੱਜ ਇੱਥੇ ਹੀ ਜੰਗਲ ਵਿੱਚ ਰੁਕਾਂਗੇ। ਅਤੇ ਦੋ ਜਣਿਆਂ ਨੂੰ ਭੇਜਿਆ ਕਿ ਤੁਸੀਂ ਜਾਓ ਜਾ ਕੇ ਅਤੇ ਪ੍ਰਸ਼ਾਦਾ ਪਾਣੀ ਲੈ ਕੇ ਆਓ। ਹੁਣ ਮਾਇਆ ਵੇਖੋ ਕਿਵੇਂ ਅਸਰ ਕਰਦੀ ਹੈ। ਇਹ ਦੋ ਜਿਹੜੇ ਪ੍ਰਸ਼ਾਦਾ ਲੈਣ ਵਾਸਤੇ ਗਏ ਨਾ, ਇਹ ਤਾਂ ਚਲੇ ਗਏ ਅਤੇ ਪਿਛਲਿਆਂ ਦੇ ਮਨ ਵਿੱਚ ਬੇਈਮਾਨੀ ਆ ਗਈ, ਕਹਿਣ ਲੱਗੇ ਕਿ ਕਿੰਨਾ ਚੰਗਾ ਹੋਵੇ ਕਿ ਆ ਜਿਹੜੀ ਮਾਇਆ ਚਾਰ ਥਾਵਾਂ 'ਤੇ ਹੋਣੀ ਹੈ, ਜੇ ਕਿਤੇ ਦੋ ਥਾਵਾਂ 'ਤੇ ਹੋਵੇ ਤਾਂ ਸਾਡੀ ਜ਼ਿੰਦਗੀ ਨਿਕਲ ਜਾਏ ਸੌਖੀ। ਪਰ ਹੋਵੇ ਕਿਵੇਂ? ਕਹਿਣ ਲੱਗਿਆ ਜਿਹੜੇ ਦੋ ਪ੍ਰਸ਼ਾਦੇ ਲੈਣ ਗਏ ਨੇ ਨਾ, ਇਹਨਾਂ ਨੂੰ ਆਉਂਦੇ ਖਤਮ ਕਰ ਦਿੱਤਾ ਜਾਏ ਅਤੇ ਆਪੇ ਦੋ ਹਿੱਸਿਆਂ ਵਿੱਚ ਵੰਡੀ ਜਾਏਗੀ। ਜਿਹੜੇ ਪ੍ਰਸ਼ਾਦੇ ਲੈਣ ਗਏ ਸਨ ਉਹਨਾਂ ਦੇ ਮਨ ਵਿੱਚ ਵੀ ਆ ਗਿਆ, ਦੇਖੋ ਕੁਦਰਤ ਦਾ ਇੱਕ ਨਿਯਮ ਹੈ, ਅਸੀਂ ਜੋ ਕਿਸੇ ਬਾਰੇ ਸੋਚਦੇ ਹਾਂ ਨਾ, ਉਹਦੇ ਮਨ ਵਿੱਚ ਵੀ ਸਾਡੇ ਪ੍ਰਤੀ ਉਹ ਕੁਝ ਆ ਜਾਏਗਾ। ਕਿਸੇ ਨੇ ਪੁੱਛਿਆ ਸੀ, ਕਹਿਣ ਲੱਗਾ ਤੂੰ ਮੈਨੂੰ ਕਿੰਨਾ ਕੁ ਪਿਆਰ ਕਰਨਾ, ਕਹਿਣ ਲੱਗਾ ਆਪਣੇ ਦਿਲ ਕੋਲੋਂ ਪੁੱਛ। ਤੂੰ ਆਪਣੇ ਦਿਲ ਕੋਲੋਂ ਪੁੱਛ, ਜਿੰਨਾ ਤੇਰੇ ਮਨ ਵਿੱਚ ਪਿਆਰ ਹੋਏਗਾ ਨਾ, ਕੁਦਰਤੀ ਤੌਰ 'ਤੇ ਉਨਾ ਹੀ ਮੇਰੇ ਮਨ ਵਿੱਚ ਵੀ ਤੇਰੇ ਪ੍ਰਤੀ ਪਿਆਰ ਹੋਵੇਗਾ। ਅਤੇ ਜਿਹੜਾ ਇਹ ਸੋਚਦੇ ਨਾ ਕਿ ਮੈਂ ਇਹਨੂੰ ਠਿੱਬੀ ਕਿਵੇਂ ਲਾਣੀ ਹੈ, ਮੈਂ ਇਹਨੂੰ ਨੀਵਾਂ ਕਿਵੇਂ ਵਿਖਾਉਣਾ, ਅਸਲ ਵਿੱਚ ਫਿਰ ਅਗਲੇ ਦੇ ਮਨ ਵਿੱਚ ਵੀ ਇਹੋ ਜਿਹੇ ਵਿਚਾਰ ਆਉਂਦੇ ਨੇ। ਉਹ ਕਦੇ ਵੀ ਸੁੱਖ ਨਹੀਂ ਮਿਲਦਾ। ਇਹਨਾਂ ਦੇ ਮਨ ਵਿੱਚ ਵੀ ਆ ਗਿਆ ਕਿ ਚੰਗਾ ਹੋਵੇ ਇਹ ਜਿਹੜੇ ਬੈਠੇ ਨੇ ਪਿੱਛੇ, ਇਹਨਾਂ ਨੂੰ ਖਤਮ ਕਰ ਦਿੱਤਾ ਜਾਏ ਤੇ ਤਰੀਕਾ ਕੀ ਵਰਤਿਆ? ਕਹਿਣ ਲੱਗੇ ਕਿ ਭੋਜਨ ਦੇ ਵਿੱਚ ਜ਼ਹਿਰ ਮਿਲਾ ਦਿਓ ਤੇ ਪਹਿਲਾਂ ਛਕਾਵਾਂਗੇ ਇਹਨਾਂ ਦੋਨਾਂ ਨੂੰ। ਐਸਾ ਹੀ ਕੀਤਾ, ਭੋਜਨ ਵਿੱਚ ਜ਼ਹਿਰ ਮਿਲਾਇਆ, ਲੈ ਕੇ ਆਏ ਜਿਹੜੇ ਦੋ ਬੈਠੇ ਸਨ ਨਾ, ਉਹ ਤੇ ਪਹਿਲਾਂ ਤਿਆਰੀ ਕਰਕੇ ਬੈਠੇ ਸਨ ਕਿ ਜਿਹੜੇ ਸ਼ਹਿਰ ਗਏ ਨੇ ਇਹਨਾਂ ਨੂੰ ਆਉਂਦਿਆਂ ਹੀ ਖਤਮ ਕਰ ਦੇਣਾ, ਜਿਹੜੇ ਭੋਜਨ ਲੈ ਕੇ ਆਏ ਨੇ ਇਹਨਾਂ ਨੂੰ ਆਉਂਦਿਆਂ ਹੀ ਖਤਮ ਕਰ ਦੇਣਾ। ਐਸੇ ਕੀਤਾ, ਇਹਨਾਂ ਨੇ ਆਉਂਦਿਆਂ ਸਾਰ ਉਹਨਾਂ ਤੇ ਵਾਰ ਕੀਤਾ ਤੇ ਉਹ ਦੋਵਾਂ ਨੂੰ ਚਿੱਤ ਕਰ ਦਿੱਤਾ, ਖਤਮ ਕਰ ਦਿੱਤਾ। ਹੁਣ ਇਹ ਦੋਵੇਂ ਤੇ ਮਰ ਗਏ ਤੇ ਜਿਹੜੇ ਦੋ ਜਿਨ੍ਹਾਂ ਨੇ ਮਾਰਿਆ ਸੀ ਨਾ, ਅੰਦਰੋਂ ਬੜੇ ਖੁਸ਼ ਨੇ, ਨਾਲੇ ਸੋਚਦੇ ਨੇ ਕਿ ਚਲੋ ਇਹਨਾਂ ਦੀਆਂ ਲਾਸ਼ਾਂ ਨੂੰ ਵੀ ਕਿਤੇ ਟਿਕਾਣੇ ਲਾਣਾ, ਪਰ ਭੁੱਖ ਬੜੀ ਲੱਗੀ ਹੈ, ਪਹਿਲਾਂ ਪ੍ਰਸ਼ਾਦਾ ਪਾਣੀ ਛਕ ਲਈਏ। ਇਹਨਾਂ ਨੇ ਪ੍ਰਸ਼ਾਦਾ ਛਕਿਆ ਤੇ ਇਹ ਵੀ ਦੋਵੇਂ ਖਤਮ ਹੋ ਗਏ। ਹੁਣ ਇਹ ਚਾਰੇ ਖਤਮ ਹੋ ਗਏ ਤੇ ਮਾਇਆ ਫਿਰ ਉਡੀਕਦੀ ਹੈ ਪਿੱਕ ਕੋ, ਹੁਣ ਪੰਜਵਾਂ ਸ਼ਿਕਾਰ ਆਵੇ। ਖਸਮ ਮਰੇ ਤੋ ਨਾਰ ਨਾ ਰੋਵੇ, ਉਸ ਰਖਵਾਰੋ ਔਰੋ ਹੋਵੇ, ਉਹਦਾ ਤੇ ਮਾਲਕ ਉਸੇ ਵੇਲੇ ਕੋਈ ਹੋਰ ਬਣ ਜਾਂਦਾ। ਇੱਕ ਖਤਮ ਹੋਇਆ ਤੇ ਦੂਜਾ ਮਾਲਕ ਖੜਾ ਹੁੰਦਾ। ਪਰ ਮਾਇਆ ਆਪਣੀ ਗ੍ਰਿਫਤ ਵਿੱਚ ਲੈ ਕੇ ਮਨੁੱਖ ਨੂੰ ਬੁਰੀ ਤਰ੍ਹਾਂ ਫਸਾਉਂਦੀ ਹੈ। ਕੋਈ ਭਾਗਾਂ ਵਾਲਾ ਜਿਹੜਾ ਇਹਦੇ ਕੋਲੋਂ ਬਚ ਜਾਂਦਾ। ਇਸੇ ਕਰਕੇ ਕਬੀਰ ਜੀ ਨੇ ਕਿਹਾ, ਕਬੀਰ ਆਈ ਮੁਝੇ ਪੇ, ਇਹਦੇ ਮੇਰੇ ਤੇ ਵੀ ਆਈ, ਬੜੇ ਵਾਰ ਕੀਤੇ ਨੇ ਇਸਨੇ। ਅਨਕ ਕਰੇ ਕਰ ਪੇਸ, ਹਮ ਰੱਖੇ ਗੁਰ ਆਪਣੇ, ਉਨਕੀ ਨੋ ਆਦੇਸ। ਕਹਿੰਦੇ ਨੇ ਮੈਨੂੰ ਤੇ ਮੇਰੇ ਗੁਰੂ ਨੇ ਰੱਖ ਲਿਆ, ਮੇਰੇ ਗੁਰੂ ਨੇ ਮੇਰੇ ਸਿਰ ਤੇ ਹੱਥ ਰੱਖਿਆ, ਮੇਰੀ ਸਹਾਇਤਾ ਕੀਤੀ ਏ, ਤੇ ਤਾਂ ਇਸ ਮਾਇਆ ਦੇ ਪ੍ਰਭਾਵ ਤੋਂ ਮੈਂ ਬਚਿਆ। ਤੇ ਕਬੀਰ ਸਾਹਿਬ ਜੀ ਕਹਿੰਦੇ ਨੇ, ਨਾਕੋ ਕਾਟੀ ਕਾਨੋ ਕਾਟੀ, ਕਾਟ ਕੂਟ ਕੇ ਡਾਰੀ। ਕਹਿ ਕਬੀਰ ਸੰਤਨ ਕੀ ਵੈਰਨ, ਤੀਨ ਲੋਕ ਕੀ ਪਿਆਰੀ। ਇਹ ਮਾਇਆ ਤਿੰਨਾਂ ਲੋਕਾਂ ਦੀ ਪਿਆਰੀ ਹੈ। ਸੰਤਾਂ ਦੇ ਨਾਲ ਇਹਦੀ ਸਾਂਝ ਨਹੀਂ ਬਣਦੀ, ਕਿਉਂਕਿ ਜਿਹੜਾ ਮਾਇਆ ਵਿੱਚ ਜਿਉਂਦਾ ਉਹ ਸਾਕਤ ਹੈ, ਤੇ ਜਿਹੜਾ ਮਾਇਆ ਦੇ ਹੁੰਦਿਆਂ ਵੀ ਨਿਰਲੇਪ ਰਹਿ ਕੇ ਜਿਉਂਦਾ ਉਹ ਸੰਤ ਹੈ। ਮਾਇਆ ਦਾ ਪ੍ਰਭਾਵ ਨਹੀਂ ਕਬੂਲਦਾ। ਇਹ ਠੀਕ ਹੈ ਕਿ ਦੌਲਤ ਗੁਜਰਾਨ ਹੈ, ਮਾਇਆ ਵੀ ਚਾਹੀਦੀ ਏ, ਪਰ ਐਸਾ ਨਹੀਂ ਕਿ ਮਾਇਆ ਨਹੀਂ ਚਾਹੀਦੀ। ਜੇ ਮਾਇਆ ਹੋਵੇ ਤੇ ਉਹਦੀ ਮਮਤਾ ਨਹੀਂ ਹੋਣੀ ਚਾਹੀਦੀ, ਮਮਤਾ ਮਾੜੀ ਏ, ਮਾਇਆ ਦੀ ਮਮਤਾ ਮਾੜੀ ਏ, ਇਹੀ ਖੁਆਰ ਕਰਦੀ ਏ ਬੰਦੇ ਨੂੰ। ਤੋਂ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਮੇਰੇ ਤੇ ਵੀ ਆਈ, ਪਰ ਮੈਂ ਤੇ ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੇ ਡਾਰੀ। ਹੁਣ ਕਈ ਵਾਰੀ ਬੰਦਾ ਸੋਚਦਾ ਕਿ ਉਹ ਕੋਈ ਔਰਤ ਸੀ ਜਿਹਦਾ ਨੱਕ ਵੀ ਕੱਟ ਦਿੱਤਾ, ਜਿਹਨੂੰ ਕੰਨਾਂ ਤੋਂ ਵੀ ਕੱਟ ਦਿੱਤਾ, ਇਹ ਮਾਇਆ ਸੀ। ਅਸਲ ਵਿੱਚ ਹਕੀਕਤ ਇਹ ਹੈ ਕਿ ਜਿਹੜਾ ਇਹਦਾ ਅੰਤਰੀ ਭਾਵ ਹੈ ਨਾ, ਉਹਨੂੰ ਸਮਝਣ ਦੀ ਲੋੜ ਹੈ। ਮਨੁੱਖ ਤੇ ਮਾਇਆ ਕਿਵੇਂ ਪ੍ਰਭਾਵ ਆਪਣਾ ਪਾਉਂਦੀ ਹੈ ਕਿ ਬੰਦਾ ਇਹ ਸੋਚਣ ਲਈ ਮਜਬੂਰ ਹੋ ਜਾਂਦਾ ਕਿ ਜੇ ਮੈਂ ਆਹ ਨਾ ਨਾ ਕੀਤਾ ਤੇ ਮੇਰਾ ਨੱਕ ਨਹੀਂ ਰਹਿਣਾ, ਜੇ ਮੈਂ ਚਾਰ ਪੰਜ ਬੱਕਰੇ ਨਾ ਵੱਢੇ ਕੁੜੀ ਦੇ ਵਿਆਹ 'ਚ ਤੇ ਮੇਰਾ ਨੱਕ ਨਹੀਂ ਰਹਿਣਾ, ਜੇ ਮੈਂ ਚਾਰ ਪੰਜ ਤਰ੍ਹਾਂ ਦੀ ਦਾਰੂ ਨਾ ਲਿਆ ਕੇ ਪਿਆਈ ਤੇ ਮੇਰਾ ਨੱਕ ਨਹੀਂ ਰਹਿਣਾ, ਜੇ ਬਰਾਤੀਆਂ ਦੀਆਂ ਪੱਗਾਂ ਗਲ 'ਚ ਨਾ ਪਈਆਂ ਹੋਈਆਂ ਤੇ ਮੇਰਾ ਨੱਕ ਨਹੀਂ ਰਹਿਣਾ, ਕਿ ਇਹਨੇ ਤਾਂ ਸੇਵਾ ਹੀ ਨਹੀਂ ਕੀਤੀ। ਤੇ ਦੂਜੇ ਪਾਸੇ ਫਿਰ ਬੰਦਾ ਆਪਣੀ ਉਸਤਤ ਸੁਣਨ ਲਈ ਬੜਾ ਉਤਸੁਕ ਰਹਿੰਦਾ ਹੈ, ਬੜਾ ਬੇਤਾਬ ਹੁੰਦਾ ਹੈ ਕਿ ਜੇ ਮੈਂ ਇੰਨਾ ਕੁਝ ਕੀਤਾ ਹੈ ਤੇ ਹੁਣ ਲੋਕੀ ਕਹਿ ਕੀ ਰਹੇ ਨੇ ਮੇਰੇ ਬਾਰੇ ਵਿੱਚ, ਘੱਟੋ ਘੱਟ ਮੇਰੀ ਪ੍ਰਸ਼ੰਸਾ ਤੇ ਹੋਣੀ ਚਾਹੀਦੀ ਹੈ ਨਾ ਸਾਰੇ ਇਲਾਕੇ 'ਚ, ਲੋਕੀ ਇਹ ਤੇ ਆਖਣ ਕੇ ਬੱਲੇ ਬੱਲੇ ਬਈ ਸਰਦਾਰ ਮੱਘਰ ਸਿੰਘ ਵਰਗਾ ਕਿਸੇ ਨੇ ਵਿਆਹ ਨਹੀਂ ਕੀਤਾ, ਇਹਦੇ ਵਰਗਾ ਜਿਹਨੇ ਸੇਵਾ ਕਿਸੇ ਨਹੀਂ ਕੀਤੀ, ਧਨ ਕਿਸੇ ਨੇ ਖਰਚਿਆ, ਸੇਵਾ ਵਾਲੀ ਕਮਾਲ ਹੀ ਕਰ ਦਿੱਤੀ। ਇਹ ਬੰਦੇ ਦੀ ਅੰਦਰ ਦੀ ਚਾਹਨਾ ਹੈ ਕਿ ਮੈਂ ਆਪਣੇ ਕੰਨਾਂ ਨਾਲ ਆਪਣੀ ਉਸਤਤ ਸੁਣਾ, ਆਪਣੀ ਉਸਤਤ ਸੁਣਨੀ ਚਾਹੁੰਦਾ ਮਨੁੱਖ ਕਿ ਚਾਰ ਬੰਦੇ ਇਕੱਠੇ ਹੋਣ ਤੇ ਮੇਰੀ ਸਿਫਤ ਸਲਾਹ ਕਰਨ ਕਿ ਕਮਾਲ ਹੈ ਬਈ। ਇਹ ਮਾਇਆ ਦਾ ਪ੍ਰਭਾਵ ਹੈ। ਪਰ ਕਬੀਰ ਜੀ ਕਹਿੰਦੇ ਨੇ, ਮੈਂ ਤੇ ਨੱਕ ਤੋਂ ਵੀ ਲਾਹ ਕੇ ਸੁੱਟ ਦਿੱਤੀ, ਮੈਂ ਕੰਨਾਂ ਤੋਂ ਵੀ ਕੱਟ ਦਿੱਤੀ, ਭਾਵ ਕਿ ਕੰਨਾਂ ਤੋਂ ਵੀ ਇਹਦਾ ਪ੍ਰਭਾਵ ਮੈਂ ਲਾਹ ਕੇ ਸੁੱਟ ਦਿੱਤਾ, ਨੱਕ ਤੋਂ ਵੀ ਇਹਦਾ ਪ੍ਰਭਾਵ ਮੈਂ ਲਾਹ ਕੇ ਸੁੱਟ ਦਿੱਤਾ, ਮੈਨੂੰ ਕੋਈ ਪਰਵਾਹ ਨਹੀਂ, ਮੈਂ ਤੇ ਕੇਵਲ ਹੁਣ ਇਹ ਵੇਖਦਾ ਕਿ ਮੇਰੇ ਗੁਰੂ ਨੂੰ ਕੀ ਭਾਉਂਦਾ। ਤੇ ਅਸੀਂ ਕੀ ਵੇਖਦੇ ਹਾਂ, ਭਾਵੇਂ ਮੈਂ ਵੇਖਦਾ ਚੰਗੇ ਚੰਗੇ ਧਰਮੀ ਅਖਵਾਉਣ ਵਾਲੇ, ਉਹਨਾਂ ਤੇ ਵੀ ਮਾਇਆ ਦਾ ਪ੍ਰਭਾਵ ਰਹਿੰਦਾ, ਉਹਨਾਂ ਤੇ ਵੀ ਬਾਣੀ ਦਾ ਪੂਰਾ ਅਸਰ ਨਹੀਂ ਹੁੰਦਾ। ਮੈਂ ਤੇ ਐਸਾ ਇੱਕ, ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਗੁਰੂ ਘਰ ਦਾ ਮੈਂ ਕੀਰਤਨੀਆਂ ਵੇਖਿਆ, ਜਿਹੜਾ ਕੀਰਤਨ ਕਰਦਾ ਸੀ ਪਰ ਉਸਨੇ ਗਲਾਸ ਵਿੱਚ ਕੁਝ ਚਿੱਟਾ ਜਿਹਾ ਪਾਊਡਰ ਪਾ ਕੇ ਪਾਣੀ ਪਾ ਕੇ ਤੇ ਉਹ ਛਕਣਾ, ਤੇ ਪੁੱਛਿਆ ਭਾਈ ਸਾਹਿਬ ਜੀ ਤੁਸੀਂ ਇਹ ਕੀ ਕਰਦੇ ਹੋ, ਕਹਿਣ ਲੱਗੇ ਇਹਦੇ ਤੋਂ ਬਗੈਰ ਨਸ਼ਾ ਹੀ ਨਹੀਂ ਆਉਂਦਾ, ਨਸ਼ਾ ਨਹੀਂ ਚੜ੍ਹਦਾ, ਕੀਰਤਨ ਨਹੀਂ ਕੀਤਾ ਜਾਂਦਾ। ਮੈਂ ਕਿਹਾ ਸੱਜਣਾ ਤੈਨੂੰ ਅਜੇ ਬਾਣੀ ਦਾ ਨਸ਼ਾ ਚੜ੍ਹਿਆ ਹੀ ਨਹੀਂ, ਤੈਨੂੰ ਨਾਮ ਦਾ ਨਸ਼ਾ ਨਹੀਂ ਨਾ ਚੜ੍ਹਿਆ, ਤਾਂ ਤੈਨੂੰ ਹੋਰ ਨਸ਼ਿਆਂ ਦੀ ਲੋੜ ਪੈਂਦੀ ਹੈ। ਜਿੱਦਣ ਨਾਮ ਦਾ ਨਸ਼ਾ ਚੜ੍ਹ ਗਿਆ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਨਾਮ ਦੀ ਖੁਮਾਰੀ ਚੜ੍ਹ ਗਈ ਤੇ ਉਹ ਕਦੇ ਨਹੀਂ ਉਤਰਦੀ। ਅਜੇ ਸਾਨੂੰ ਗੁਰੂ ਦਾ ਦਿੱਤਾ ਹੋਇਆ ਪਹਿਰਾਵਾ ਚੰਗਾ ਨਹੀਂ ਲੱਗਦਾ। ਮਾਫੀ ਮੈਂ ਪਹਿਲਾਂ ਮੰਗ ਲਵਾਂ, ਚੰਗੇ ਚੰਗੇ ਮੈਂ ਕੀਰਤਨੀਏ ਵੇਖਦਾ, ਉਹਨਾਂ ਨੂੰ ਕੀਰਤਨ ਕਰਦਿਆਂ ਵੇਖੋਗੇ ਪਹਿਰਾਵਾ ਹੋਰ ਹੋਵੇਗਾ, ਅੱਗੇ ਪਿੱਛੇ ਵੇਖੋਗੇ ਪਹਿਰਾਵਾ ਹੋਰ ਹੋਵੇਗਾ। ਇਹਦਾ ਮਤਲਬ ਉਸ ਪਹਿਰਾਵੇ ਵਿੱਚੋਂ ਅਜੇ ਰਸ ਨਹੀਂ ਆਇਆ, ਗੁਰੂ ਦਾ ਦਿੱਤਾ ਪਹਿਰਾਵਾ ਸਾਨੂੰ ਅਜੇ ਚੰਗਾ ਨਹੀਂ ਲੱਗਾ, ਇਸ ਕਰਕੇ ਦੂਜਿਆਂ ਦੀ ਲੋੜ ਪੈਂਦੀ ਹੈ। ਕਾਰਨ ਕੀ ਹੈ ਕਿ ਇਹ ਦੁਨੀ ਦਾ ਪ੍ਰਭਾਵ ਹੈ, ਦੇਣ ਦਾ ਨਹੀਂ, ਇਹ ਦੁਨੀ ਦਾ ਪ੍ਰਭਾਵ ਹੈ। ਆ ਜਿਹੜੀ ਅਸੀਂ ਗਲੇ ਵਿੱਚ ਟਾਈ ਲਾਉਂਦੇ ਹਾਂ ਨਾ, ਇਹ ਵੀ ਸਾਡੇ ਧਰਮ ਦਾ ਕੋਈ ਚਿੰਨ੍ਹ ਨਹੀਂ ਹੈ। ਇਹ ਤੇ ਜੀਸਸ ਕ੍ਰਾਈਸਟ ਨੂੰ ਜਦੋਂ ਸੂਲੀ ਚੜਾਇਆ ਗਿਆ, ਉਸ ਵੇਲੇ ਉਹ ਜਿਹੜੀ ਸਲੀਬ ਸੀ ਉਹਦਾ ਨਕਸ਼ਾ, ਔਰ ਉਸ ਯਾਦ ਨੂੰ ਕਾਇਮ ਰੱਖਦਿਆਂ ਉਹਨਾਂ ਨੇ ਇਹ ਟਾਈ ਦੇ ਰੂਪ ਵਿੱਚ ਆਪਣੇ ਗਲੇ ਵਿੱਚ ਬੰਨ੍ਹ ਲਿਆ ਕਿ ਸਾਡੇ ਅੰਦਰ ਉਹਦੀ ਯਾਦ ਬਣੀ ਰਹੇ। ਤੇ ਅਸੀਂ ਕਿਸ ਪਾਸੇ ਨੂੰ ਤੁਰ ਪਏ ਹਾਂ? ਜੇ ਸਿੱਖ ਵੀ ਕਿਰਪਾਨ ਦੀ ਥਾਂ ਉਹ ਹੀ ਟਾਈ ਗਲ ਚ ਬੰਨੀ ਫਿਰੇ, ਤੇ ਫਿਰ ਇਹਦਾ ਮਤਲਬ ਇਹਨੂੰ ਆਪਣੇ ਗੁਰੂ ਦੇ ਪਹਿਰਾਵੇ ਚੋਂ ਅਜੇ ਰਸ ਨਹੀਂ ਆਇਆ। ਕਾਰਨ ਪ੍ਰਭਾਵ ਮਾਇਆ ਦਾ ਹੈ, ਪ੍ਰਭਾਵ ਦੁਨੀ ਦਾ, ਦੀਨ ਦਾ ਨਹੀਂ। ਤੋ ਬੜਾ ਪਿਆਰਾ ਬਚਨ ਕਰਦੇ ਨੇ, ਕਬੀਰ ਮਾਇਆ ਚੋਰਟੀ ਮੁਸ ਮੁਸ ਲਾਵੇ ਹਾਟ। ਕਹਿੰਦੇ ਨੇ ਠੱਗ ਠੱਗ ਕੇ ਆਪਣੀ ਬੜੀ ਹੱਟੀ ਸਜਾਉਂਦੀ ਹੈ ਕਿ ਵੱਧ ਤੋਂ ਵੱਧ ਲੋਕ ਇਹਦੇ ਵਿੱਚ ਆ ਕੇ ਫਸ ਜਾਣ। ਏਕ ਕਬੀਰਾ ਨਾਮ ਸੈ ਜਿਨ ਕੀਨੀ ਬਾਰੇ ਬਾਟ। ਪਰ ਕਬੀਰ ਜੀ ਕਹਿੰਦੇ ਨੇ, ਹੁਣ ਇਹਦਾ ਅਰਥ ਇਹ ਨਾ ਕਰ ਲਈਏ ਕਿਤੇ ਕਿ ਇੱਕ ਕਬੀਰ ਹੀ ਨਹੀਂ ਫਸਦਾ ਬਾਕੀ ਸਾਰੇ ਫਸਦੇ ਨੇ, ਨਹੀਂ। ਇੱਥੇ ਕਬੀਰ ਜੀ ਕਹਿ ਰਹੇ ਨੇ ਕਿ ਇੱਕ ਕਬੀਰਾ ਨਾਮ ਸੈ, ਇੱਕ ਉਹ ਨਹੀਂ ਮੁਸਦਾ, ਉਹ ਨਹੀਂ ਠੱਗਿਆ ਜਾਂਦਾ। ਕੌਣ? ਜਿਸ ਨੇ ਇਸ ਮਾਇਆ ਦਾ ਪ੍ਰਭਾਵ ਤੋੜ ਕੇ ਰੱਖ ਦਿੱਤਾ ਹੈ, ਇਸ ਮਾਇਆ ਦੀ ਹਉਮੈ ਨੂੰ ਤੋੜ ਕੇ ਰੱਖ ਦਿੱਤਾ ਹੈ। ਔਰ ਕਿਸ ਤਰ੍ਹਾਂ ਤੋੜ ਕੇ ਰੱਖ ਦਿੱਤਾ? ਕਹਿੰਦੇ ਨੇ ਜਿਨ ਕੀਨੀ ਬਾਰੇ ਬਾਟ, ਜਿਨ੍ਹਾਂ ਨੇ ਇਹਦੇ 12 ਟੋਟੇ ਕਰਕੇ ਸੁੱਟ ਦਿੱਤੇ, ਵੱਖ ਵੱਖ ਹਿੱਸਿਆਂ ਵਿੱਚ ਵੰਡ ਕੇ ਟੁਕੜੇ ਕਰਕੇ ਸੁੱਟ ਦਿੱਤੇ, ਉਹ ਇਹਦੇ ਪ੍ਰਭਾਵ ਵਿੱਚ ਨਹੀਂ ਆਉਂਦੇ, ਉਹ ਇਹਦੇ ਕੋਲੋਂ ਨਹੀਂ ਠੱਗੇ ਜਾਂਦੇ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਉਹ ਤੇ ਭਗਤਾਂ ਦੀ ਦਾਸੀ ਬਣ ਜਾਂਦੀ ਹੈ। ਚਰਨੀ ਲੱਗੇ ਤੋ ਮਹਿਲ ਪਾਵੇ, ਉਹ ਦਾਸੀ ਬਣਦੀ ਹੈ। ਤੇ ਬਹੁਤੇ ਮਾਇਆ ਦੇ ਦਾਸ ਬਣੇ ਫਿਰਦੇ ਨੇ, ਮਾਇਆ ਦੇ ਪਿੱਛੇ ਪਿੱਛੇ ਤੁਰੇ ਫਿਰਦੇ ਨੇ। ਉਹ ਕਹਿੰਦੇ ਨੇ ਨਾ, ਕੋਈ ਬੰਦਾ ਗਊ ਲੈ ਕੇ ਤੁਰਿਆ ਜਾ ਰਿਹਾ ਸੀ ਤੇ ਕਿਸੇ ਮਹਾਤਮਾ ਨੇ ਪੁੱਛ ਲਿਆ, ਲੋਕਾਂ ਨੂੰ ਕਹਿਣ ਲੱਗਾ, ਉਹ ਇਹ ਦੱਸੋ ਕਿ ਇਹ ਗਊ ਗੁਲਾਮ ਹੈ ਕਿ ਬੰਦਾ ਗੁਲਾਮ ਹੈ? ਉਹਨਾਂ ਵੇਖ ਕੇ ਕਿਹਾ, ਨਹੀਂ ਮਹਾਰਾਜ, ਗਾਂ ਦੇ ਗਲ ਚ ਸੰਗਲ ਪਾਇਆ, ਉਹਨੂੰ ਖਿੱਚੀ ਤੁਰਿਆ ਜਾ ਰਿਹਾ, ਗੁਲਾਮ ਤੇ ਗਾਂ ਹੀ ਹੈ ਨਾ, ਇਹ ਗਊ ਗੁਲਾਮ ਹੈ। ਉਹਨੇ ਕਿਹਾ, ਜੇ ਇਹਦਾ ਸੰਗਲ ਛੱਡ ਦਿੱਤਾ ਜਾਏ ਤੇ ਗਊ ਜਾਏ ਦੌੜ, ਤੇ ਇਹ ਬੰਦਾ ਗਊ ਦੇ ਪਿੱਛੇ ਦੌੜੇਗਾ? ਕਹਿਣ ਲੱਗੇ, ਜੀ ਜ਼ਰੂਰ ਦੌੜੇਗਾ। ਤੇ ਕਹਿਣ ਲੱਗੇ, ਜੇ ਬੰਦਾ ਦੌੜ ਜਾਏ ਤੇ ਗਊ ਪਿੱਛੇ ਦੌੜੇਗੀ? ਕਹਿਣ ਲੱਗੇ, ਨਹੀਂ ਗਊ ਨਹੀਂ ਦੌੜੇਗੀ, ਇਹ ਬੰਦਾ ਹੀ ਗਊ ਦੇ ਪਿੱਛੇ ਦੌੜੇਗਾ। ਕਹਿਣ ਲੱਗੇ, ਫਿਰ ਗੁਲਾਮ ਤੇ ਉਹ ਹੈ ਨਾ ਜਿਹੜਾ ਮਗਰ ਦੌੜਦਾ ਹੈ। ਹਕੀਕਤ ਇਹ ਹੈ, ਮਨੁੱਖ ਵੀ ਮਾਇਆ ਦਾ ਗੁਲਾਮ ਹੋ ਗਿਆ। ਪਰ ਇੱਕ ਕਬੀਰਾ ਨੈਮ ਸੈ ਜਿਨ ਕੀਨੀ ਬਾਰਾਂ ਬਾਟ, ਉਹ ਨਹੀਂ ਠੱਗੇ ਜਾਂਦੇ ਜਿਨ੍ਹਾਂ ਨੇ ਇਹਦੇ ਟੁਕੜੇ ਕਰਕੇ ਸੁੱਟ ਦਿੱਤੇ। ਕਬੀਰ ਸੂਖ ਨੇ ਜੁਗ ਕਰੇ ਜੋ ਬਹੁਤ ਮੀਤ। ਕਹਿੰਦੇ ਨੇ ਇਸ ਜਗਤ ਵਿੱਚ ਸੁੱਖ ਨਹੀਂ, ਕਿਉਂ? ਜਿੰਨੇ ਬਹੁਤੇ ਮਿੱਤਰ ਬਣਾਏ ਨੇ ਨਾ, ਉਹਨੂੰ ਕਿਤੋਂ ਵੀ ਸੁੱਖ ਨਹੀਂ ਜੇ ਮਿਲਦਾ। ਫਾਸਟ ਫਰੈਂਡ ਇੱਕੋ ਹੀ ਹੈ ਅਸਲ ਵਿੱਚ, ਉਹ ਹੈ ਪਰਿਪੂਰਨ ਪਰਮਾਤਮਾ। ਮੈਂ ਮਿੱਤਰ ਕਨੇਰੇ ਕਰ ਥੱਕੀ, ਮੇਰਾ ਦੁੱਖ ਘੱਟ ਹੈ ਕੋਈ ਵਿਰਲੇ ਹੀ ਹੈ। ਬਹੁਤੇ ਮਿੱਤਰ ਕੇਵਲ ਲੋੜਾਂ ਦੇ ਗਰਜ਼ਾਂ ਦੇ। ਇਸ ਮਨੁੱਖ ਨੇ ਧਨ ਨੂੰ ਮਿੱਤਰ ਬਣਾਇਆ, ਕਰਮਾਂ ਨੂੰ ਮਿੱਤਰ ਬਣਾਇਆ, ਪਰਿਵਾਰ ਨੂੰ ਮਿੱਤਰ ਬਣਾਇਆ, ਪਰ ਸਾਰੇ ਲੋੜਾਂ ਦੇ ਸਾਰੇ ਗਰਜ਼ਾਂ ਦੇ। ਅੱਜ ਕਬੀਰ ਸਾਹਿਬ ਬਖਸ਼ਿਸ਼ ਕਰਦੇ ਨੇ, ਜੋ ਚਿੱਤ ਰਾਖੇ ਇੱਕ ਸਿਉਂ ਤੇ ਸੁਖ ਪਾਵੇ ਨੀਤ। ਕਹਿੰਦੇ ਨੇ ਜਿਨ੍ਹਾਂ ਨੇ ਇੱਕ ਦੇ ਨਾਲ ਚਿੱਤ ਨੂੰ ਜੋੜ ਕੇ ਰੱਖਿਆ ਨਾ, ਉਹ ਸਦਾ ਸੁਖੀ ਹੁੰਦੇ ਨੇ, ਉਹ ਸੁਖ ਮਾਣਦੇ ਨੇ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਰੱਬ ਦੇ ਪਿਆਰੇ ਖੁਸ਼ੀ ਵਿੱਚ ਖੇੜੇ ਵਿੱਚ ਰਹਿੰਦੇ ਨੇ, ਨਹੀਂ ਤੇ ਬਾਕੀ ਤੇ ਸਾਰਾ ਸੰਸਾਰ ਹੀ ਦੁਖੀ ਹੈ। ਕਿਉਂ? ਕਿਉਂਕਿ ਇੱਕ ਨਾਲੋਂ ਟੁੱਟ ਗਏ, ਬਹੁਤਿਆਂ ਨਾਲ ਸਾਂਝ ਪਾ ਲਈ। ਇਹ ਕੁੱਤਾ ਦਰ ਦਰ ਫਿਰੇ, ਦਰ ਦਰ ਦੁਰ ਦੁਰ ਹੋਏ, ਜੇ ਇੱਕ ਦਰ ਦਾ ਹੋਏ ਰਹੇ ਤਾਂ ਕਿਉਂ ਦੁਰ ਦੁਰ ਹੋਏ। ਜੇ ਕਿਤੇ ਇੱਕ ਦਾ ਹੋ ਜਾਏ ਤੇ ਇਹ ਹਾਲਤ ਨਹੀਂ ਹੋਵੇਗੀ। ਸੱਚਮੁੱਚ ਅੱਜ ਜਗਤ ਦੀ ਵੀ ਹਾਲਤ ਐਸੀ ਹੈ, ਅਸੀਂ ਕਈ ਟੁਕੜਿਆਂ ਵਿੱਚ ਵੰਡੇ ਹੋਏ, ਕਈ ਥਾਵਾਂ ਤੇ ਭਟਕਦੇ ਫਿਰਦੇ ਹਾਂ। ਬਾਕੀ ਦੀਆਂ ਵਿਚਾਰਾਂ ਕੱਲ੍ਹ ਦੇ ਪ੍ਰੋਗਰਾਮ ਵਿੱਚ ਜਿਵੇਂ ਸਤਿਗੁਰੂ ਜੀ ਤੌਫੀਕ ਬਖਸ਼ਿਸ਼ ਕਰਨਗੇ, ਆਪ ਜੀ ਨਾਲ ਸਾਂਝੀਆਂ ਕਰਾਂਗੇ। ਅਸੀਂ ਇੱਕ ਦੇ ਨਾਲ ਜੁੜੀਏ, ਉਹ ਪਰਿਪੂਰਨ ਪਰਮਾਤਮਾ, ਔਰ ਉਸ ਇੱਕ ਨਾਲ ਜੁੜਨ ਦਾ ਵਸੀਲਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜੀਏ, ਫਿਰ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲਣੇ ਵਾਲੀ ਵਿਵਸਥਾ ਬਣੇਗੀ। ਪੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।